ਮਹੱਲਾ ਪੰਜਵਾਂ ਕਿਤਿਆ ਕੋਟੰਗ ਗੁਜਾ ਥੀਐ ਨਾਹਿਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਕਿਤਿਆ ਕੋਟੰਗ, ਸਾਡੇ ਕਿਤਨੇ ਕੁ ਕੋਟੰਗ ਖੋਟੇ ਢੰਗ ਤਰੀਕੇ ਨੇ, ਭਾਵ ਸਾਡੇ ਜਿਹੜੇ ਜੀਵਨ ਦੇ ਰੰਗ ਢੰਗ ਨੇ, ਚਾਲ ਚੱਲਣੇ ਬਹੁਤ ਖੋਟੇ ਤਰੀਕੇ ਦੇ ਨੇ। ਗੁੱਝਾ ਥੀਆ ਨਾਹਿਤ, ਪਰ ਉਸ ਵਾਹਿਗੁਰੂ ਦਾ ਪਿਆਰ ਵੀ ਵੇਖ ਲਓ, ਕਿਸੇ ਤੋਂ ਗੁੱਝਾ ਨਹੀਂ ਛੁਪਿਆ ਹੋਇਆ। ਵਾਹਿਗੁਰੂ ਦਾ ਪਿਆਰ ਕਿਸੇ ਤੋਂ ਵੀ ਛੁਪਿਆ ਹੋਇਆ ਨਹੀਂ ਹੈ। ਨਾਨਕ ਤੈ ਸਹਿ ਢਕਿਆ ਮਨ ਮੈਂ ਸੱਚਾ ਮਿਤ। ਹਜ਼ੂਰ ਕਹਿੰਦੇ ਨੇ, ਹੇ ਮਾਲਕਾ, ਤੂੰ ਸਾਡੇ ਸਾਰੇ ਗੁਨਾਹਾਂ ਨੂੰ ਢਕਿਆ ਹੋਇਆ, ਮਨ ਮੈਂ ਸੱਚਾ ਮਿਤ, ਤੇ ਅਸੀਂ ਇਸ ਗੱਲ ਨੂੰ ਸਮਝਿਆ ਹੈ, ਉਹ ਸੱਚਾ ਮਿੱਤਰ ਵਾਹਿਗੁਰੂ ਸਾਡੇ ਮਨ ਦੇ ਵਿੱਚ ਹੀ ਵਸ ਰਿਹਾ ਹੈ। ਉਹ ਵਾਹਿਗੁਰੂ ਕਿੰਨਾ ਦਿਆਲੂ ਕਿਰਪਾਲੂ ਹੈ, ਜੋ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ, ਦੁਐਸ਼ ਤੇ ਹੋਰ ਵੈਰ ਵਿਰੋਧ ਭਰਿਆ ਹੋਇਆ ਹੈ, ਤੇ ਅਸੀਂ ਉਸ ਨੂੰ ਲੁਕਾਈ ਰੱਖਦੇ ਹਾਂ। ਭਾਵ ਜਿਹੜੇ ਆਪਣੇ ਪਾਪ ਨੇ, ਆਪਣੇ ਐਬ ਨੇ, ਅਸੀਂ ਉਹਨਾਂ ਨੂੰ ਹਮੇਸ਼ਾ ਲਈ ਲੁਕਾਈ ਰੱਖਦੇ ਹਾਂ। ਅਸੀਂ ਦੁਨੀਆਂ ਤੋਂ ਚੋਰੀ ਤੇ ਓਹਲੇ ਬਹੁਤ ਖੋਟੇ ਤਰੀਕੇ, ਖੋਟੇ ਢੰਗ ਵਾਂਗ ਕਰਦੇ ਹੀ ਰਹਿੰਦੇ ਹਾਂ, ਕੋਈ ਨਾ ਕੋਈ ਪੰਗੇ ਲੈਂਦੇ ਹੀ ਰਹਿੰਦੇ ਹਾਂ। ਪਰ ਉਹ ਵਾਹਿਗੁਰੂ ਧੰਨ ਹੈ, ਸਾਡੇ ਸਾਰੇ ਗੁਨਾਹਾਂ ਨੂੰ, ਸਾਡੇ ਸਾਰੇ ਜਿਹੜੇ ਕੁਢੰਗ ਨੇ ਉਹਨਾਂ ਨੂੰ ਵੀ ਦੇਖ ਰਿਹਾ ਹੈ, ਪਰ ਫੇਰ ਵੀ ਉਹ ਸਾਡੇ ਪਰਦੇ ਨੂੰ ਟਕੀ ਰੱਖਦਾ ਹੈ, ਕਿਉਂਕਿ ਉਹ ਸੱਚਾ ਮਿੱਤਰ ਜੋ ਹੋਇਆ, ਸੱਚਾ ਮਿੱਤਰ ਉਹ ਹੁੰਦਾ ਜਿਹੜਾ ਕਿਸੇ ਦਾ ਪਰਦਾ ਟਕੇ, ਤੇ ਝੂਠਾ ਮਿੱਤਰ ਉਹ ਤੇ ਭਾਈ ਮੌਕਾ ਹੀ ਭਾਲਦਾ, ਕਦੋਂ ਕੋਈ ਮੈਨੂੰ ਮੌਕਾ ਮਿਲੇ ਤੇ ਫਿਰ ਉਹ ਤੇ ਛੱਜ ਵਿੱਚ ਪਾ ਕੇ ਛੱਟਣ ਲੱਗ ਜਾਂਦਾ। ਸੱਚਾ ਮਿੱਤਰ ਉਹ ਹਮੇਸ਼ਾ ਲਈ ਪਰਦਾ ਟਕਦਾ, ਉਹ ਮਿੱਤਰ ਵਾਹਿਗੁਰੂ ਪਰਮੇਸ਼ਰੀ ਹੈ। ਮਹਾਂਪੁਰਖ ਇਹ ਵੀ ਕਈ ਵਾਰੀ ਬਚਨ ਕਰਦੇ ਸਨ, ਜੋ ਸਾਡੇ ਵਿੱਚ ਐਬ ਨੇ, ਔਗਣ ਨੇ, ਪਾਪ ਜਾਂ ਵਿਕਾਰ ਨੇ, ਇਹ ਵਾਹਿਗੁਰੂ ਨੇ ਢਕੇ ਹੋਏ ਨੇ। ਜੇ ਕਿਸੇ ਨੂੰ ਉਹਨਾਂ ਦਾ ਪਤਾ ਲੱਗ ਜਾਵੇ ਨਾ, ਸਾਡੇ ਮਨ ਦੇ ਵਿੱਚ ਕੀ ਕੁਛ ਹੈ, ਤੇ ਜੇ ਕਿਸੇ ਦੂਸਰੇ ਸਾਡੇ ਨਾਲ ਦੇ ਸਾਥੀਆਂ ਨੂੰ ਵੀ ਪਤਾ ਲੱਗ ਜਾਵੇ ਸਾਡੇ ਮਨ ਦੇ ਵਿੱਚ ਕੀ ਪਾਪ ਤੇ ਕੀ ਵਿਕਾਰ ਤੇ ਕੀ ਵੈਰ ਰਾਗ ਦੁਐਸ਼ ਹੈ, ਕੋਈ ਸਾਨੂੰ ਨੇੜੇ ਨਾ ਬੈਠਣ ਦੇਵੇ। ਪਰ ਧੰਨ ਹੈ ਵਾਹਿਗੁਰੂ, ਉਹਨਾਂ ਨੇ ਸਭ ਦੇ ਪਰਦੇ ਨੂੰ ਢਕਿਆ ਹੋਇਆ ਹੈ। ਸਾਡੀ ਅੰਦਰਲੀ ਗੱਲ ਦਾ ਦੂਜੇ ਨੂੰ ਬਿਨਾਂ ਬੋਲੇ ਤੋਂ, ਬਿਨਾਂ ਕਿਸ਼ ਕਹੇ ਤੋਂ ਪਤਾ ਨਹੀਂ ਲੱਗ ਸਕਦਾ। ਇਸ ਲਈ ਉਹ ਵਾਹਿਗੁਰੂ ਸੱਚਾ ਮਿੱਤਰ ਸਾਡੇ ਮਨ ਦੇ ਵਿੱਚ ਜੋ ਹੋਇਆ, ਤੇ ਉਹ ਸਾਡੇ ਪਰਦਿਆਂ ਨੂੰ ਢੱਕ ਕੇ ਰੱਖਦਾ ਹੈ। ਪੌੜੀ ਹੋ ਮੰਗੋ ਤੁਜੈ ਦਿਆਲ ਕਰ ਦਾਸਾਂ ਗੋਲਿਆ। ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ। ਹਉ ਮੰਗੋ ਤੁਜੈ ਦਿਆਲ, ਹੇ ਦਇਆ ਦੇ ਕਰ ਵਾਹਿਗੁਰੂ, ਅਸੀਂ ਤੇਰੇ ਪਾਸੋਂ ਇਹ ਖੈਰ ਮੰਗਦੇ ਹਾਂ, ਤੇਰੇ ਪਾਸੋਂ ਇਹ ਦਾਨ ਮੰਗਦੇ ਹਾਂ। ਕਰ ਦਾਸਾਂ ਗੋਲਿਆ, ਤੂੰ ਸਾਨੂੰ ਆਪਣੇ ਦਾਸਾਂ ਦਾ ਗੁਲਾਮ ਬਣਾ ਦੇ, ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਦੇ। ਨੌ ਨਿਧ ਪਾਈ ਰਾਜ ਜੀਵਾਂ ਬੋਲਿਆ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੈਂ ਨੌ ਨਿਧੀ ਦਾ ਰਾਜ ਪ੍ਰਾਪਤ ਕਰ ਲਵਾਂ। ਨੌ ਨਿਧੀ ਦਾ ਰਾਜ ਕਿਹੜਾ ਹੈ? ਸਤਿਗੁਰੂ ਦੇ ਬਚਨ ਹੈ, ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਸ਼ਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਤਿਸ ਕੀ ਧੂੜ ਮਨ ਉਦਰੈ ਜਿਸ ਹੋਏ ਸੋ ਪ੍ਰਸੰਨਾ। ਸਤਿਗੁਰੂ ਨੇ ਰਾਜਾ ਉਸਨੂੰ ਆਖਿਆ ਹੈ ਜਿਸਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜਿਆ ਹੋਵੇ। ਹਜ਼ੂਰ ਕਹਿੰਦੇ ਨੇ, ਮੈਂ ਉਹ ਨੌ ਨਿਧੀਆਂ ਦਾ ਰਾਜ ਪ੍ਰਾਪਤ ਕਰ ਲਵਾਂ, ਭਾਵ ਨੌ ਨਿਧੀ ਦਾ ਖਜ਼ਾਨਾ ਵਾਹਿਗੁਰੂ ਹੈ, ਮੈਨੂੰ ਉਹ ਨਾਮ ਪ੍ਰਾਪਤ ਹੋ ਜਾਵੇ, ਉਸ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਵੇ ਜੀਵਾਂ ਬੋਲਿਆ, ਤੇ ਮੈਂ ਆਪਣੀ ਰਸਨਾ ਤੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਬੋਲਿਆ ਉਚਾਰਨ ਕਰਕੇ ਹੀ ਜੀਵਾਂ, ਉਸ ਨਾਮ ਦੇ ਨਾਲ ਮੇਰਾ ਇੰਨਾ ਪਿਆਰ ਹੋ ਜਾਵੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਦੁਨੀਆਂ ਵਾਸਤੇ ਨਾਮ ਜਪਣਾ ਔਖਾ ਲੱਗਦਾ, ਪਰ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੋ ਜਾਂਦਾ, ਉਹ ਕਹਿੰਦੇ ਜੇ ਅਸੀਂ ਨਾਮ ਜਪਦੇ ਹਾਂ ਤਾਂ ਸਾਨੂੰ ਜੀਵਨ ਪ੍ਰਾਪਤ ਹੁੰਦਾ, ਜੇ ਭੁੱਲ ਜਾਵੇ ਤਾਂ ਸਾਡੀ ਮੌਤ ਹੈ। ਨੌ ਨਦ ਪਾਈ ਰਾਜ, ਅਸੀਂ ਨੌ ਨਦੀਆਂ ਦੇ ਖਜ਼ਾਨੇ ਨਾਮ ਦਾ ਰਾਜ ਮੰਗਦੇ ਹਾਂ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਪਿੰਨਾ ਦੀ ਪਦਵੀ ਮੰਗਦੀ ਹਾਂ ਤੇ ਆਪ ਜੀ ਦੇ ਨਾਮ ਨੂੰ ਜਪ ਕੇ ਹਮੇਸ਼ਾ ਲਈ ਜਿਉਂਦੇ ਰਹੀਏ। ਅੰਮ੍ਰਿਤ ਨਾਮ ਨਿਧਾਨ ਦਸ ਕਰ ਕਣਾ। ਹੇ ਵਾਹਿਗੁਰੂ ਜੀ, ਆਪ ਜੀ ਦਾ ਨਾਮ ਅੰਮ੍ਰਿਤ ਦਾ ਖਜ਼ਾਨਾ ਹੈ। ਦਸਾਂ ਕਰ ਕਣਾ, ਆਪ ਜੀ ਦੇ ਦਸਾਂ ਦੇ ਘਰ ਦੇ ਵਿੱਚ ਵੀ ਇਹ ਕਣਾ ਬਹੁਤਾ ਹੀ ਅੰਮ੍ਰਿਤ ਨਾਮ ਭਰਿਆ ਹੋਇਆ ਹੈ। ਤਿਨਕੈ ਸੰਗ ਨਿਹਾਲ ਸ੍ਰਵਣੀ ਜਸ ਸੁਣਾ। ਮੈਂ ਉਹਨਾਂ ਸਤਪੁਰਸ਼ਾਂ ਦੀ ਸੰਗਤ ਕਰਕੇ ਤੇ ਆਪ ਜੀ ਦੇ ਕੰਨਾਂ ਰਾਹੀਂ ਜਸ ਨੂੰ ਸੁਣ ਕੇ ਨਿਹਾਲ ਹੋ ਜਾਵਾਂ, ਇਹ ਮੇਰੀ ਤਮੰਨਾ ਹੈ, ਇਹ ਮੇਰੀ ਇੱਛਾ ਹੈ, ਇਹ ਮੇਰੀ ਲਾਲਸਾ ਹੈ ਵੀ ਜਿਨ੍ਹਾਂ ਨੂੰ ਤੁਸੀਂ ਬੇਅੰਤ ਨਾਮ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੋਇਆ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਮੈਂ ਆਪ ਜੀ ਦਾ ਪਵਿੱਤਰ ਜਸ ਸੁਣਾ ਤੇ ਨਿਹਾਲ ਹੋ ਜਾਵਾਂ। ਕਮਾਵਾਂ ਤਿਨ ਕੀ ਕਾਰ, ਸਰੀਰ ਪਵਿੱਤ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਕਿਰਪਾ ਕਰੋ, ਮੈਂ ਐਸੇ ਮਹਾਂਪੁਰਖਾਂ ਦੀ ਸੇਵਾ ਵੀ ਕਰਾਂ, ਟਹਿਲ ਸੇਵਾ ਵੀ ਕਰਾਂ, ਸਰੀਰ ਪਵਿੱਤ ਹੋਏ, ਜਿਸ ਦੇ ਨਾਲ ਮੇਰਾ ਸਰੀਰ ਪਵਿੱਤਰ ਹੋ ਜਾਵੇ, ਕਿਉਂਕਿ ਸੇਵਾ ਦੇ ਨਾਲ ਸਰੀਰ ਪਵਿੱਤਰ ਹੁੰਦਾ। ਭਾਈ ਗੁਰਦਾਸ ਜੀ ਦੇ ਬਚਨ ਨੇ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋ ਨਿਫਲ ਕਰਨੀ। ਜੇ ਅਸੀਂ ਹੱਥਾਂ ਪੈਰਾਂ ਦੇ ਨਾਲ ਸੇਵਾ ਨਹੀਂ ਕਰਦੇ ਤੇ ਸਾਡੀ ਸਾਰੀ ਹੀ ਸਰੀਰ ਦੀ ਕਿਰਿਆ ਤੇ ਅੰਗ ਨਿਸਫਲ ਹੋ ਜਾਂਦੇ ਨੇ। ਸੇਵਾ ਦੇ ਨਾਲ ਹੀ ਸਰੀਰ ਪਵਿੱਤਰ ਹੁੰਦਾ ਹੈ। ਪੱਖਾ ਪਾਣੀ ਪੀਸ, ਬਿਕਸਾਂ ਪੈਰ ਧੋਏ। ਲੋ ਹਜ਼ੂਰ ਕਹਿੰਦੇ ਨੇ, ਐਸੇ ਮਹਾਂਪੁਰਖਾਂ ਦੇ ਪਾਸ ਜਾ ਕੇ ਪੱਖਾ ਫੇਰੀਏ ਤੇ ਪਾਣੀ ਢੋਈਏ ਤੇ ਚੱਕੀ ਵੀ ਪੀਸੀਏ ਤੇ ਉਹਨਾਂ ਦੇ ਚਰਨ ਧੋ ਕੇ ਪ੍ਰਸੰਨ ਹੋਈਏ, ਐਸੀ ਸੇਵਾ ਕਰੀਏ। ਆਪਹੁ ਕਛੂ ਨਾ ਹੋਏ, ਪ੍ਰਭ ਨਦਰ ਨਿਹਾਲੀਐ। ਹੇ ਵਾਹਿਗੁਰੂ ਜੀ, ਆਪਣੇ ਆਪ ਸਾਡੇ ਪਾਸੋਂ ਕੁਝ ਨਹੀਂ ਹੋ ਸਕਦਾ, ਨਾ ਤੇ ਮਹਾਂਪੁਰਖਾਂ ਦੀ ਸੇਵਾ ਤੇ ਨਾ ਹੀ ਸਿਮਰਨ ਹੋ ਸਕਦਾ। ਤੇਰੀ ਕਿਰਪਾ ਹੋਵੇ ਤਾਂ ਸਭ ਕੁਝ ਹੋ ਸਕਦਾ। ਇਸੇ ਲਈ ਪ੍ਰਭ ਨਦਰ ਨਿਹਾਲੀਐ, ਹੇ ਵਾਹਿਗੁਰੂ ਜੀ, ਮੇਰੇ ਵੱਲ ਮਿਹਰ ਦੀ ਨਿਗਾਹ ਨਾਲ ਵੇਖ ਤੇ ਤਾਂ ਹੀ ਮੈਂ ਐਸੇ ਮਹਾਂਪੁਰਖਾਂ ਦੀ ਸੰਗਤ ਤੇ ਸੇਵਾ ਕਰ ਸਕਦਾ ਹਾਂ। ਮੋਹ ਨਿਰਗੁਣ ਦਿੱਚੈ ਥਾਉ, ਸੰਤ ਧਰਮਸਾਲੀਐ। ਸੱਚੇ ਪਾਤਸ਼ਾਹ, ਮੈਂ ਤੇ ਨਿਰਗੁਣ ਯਾਰਾ ਹਾਂ, ਗੁਣਾਂ ਤੋਂ ਹੀਣਾ ਹਾਂ। ਐਸੇ ਮਹਾਂਪੁਰਖਾਂ ਦੀ ਜਿਹੜੀ ਧਰਮਸਾਲ ਹੈ, ਧਰਮ ਦੀ ਜਗ੍ਹਾ ਹੈ, ਪੁਰਾਣੇ ਸਮੇਂ ਦੇ ਵਿੱਚ ਗੁਰਦੁਆਰੇ ਦਾ ਨਾਮ ਹੀ ਧਰਮਸਾਲ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵੇ। ਧਰਮਸਾਲ ਤੋਂ ਮੁਰਾਦ ਹੈ ਧਰਮ ਦੀ ਜਗ੍ਹਾ। ਹਜ਼ੂਰ ਕਹਿੰਦੇ ਨੇ, ਮੈਂ ਨਿਰਗੁਣ ਯਾਰੇ ਨੂੰ ਐਸੇ ਮਹਾਂਪੁਰਖਾਂ ਦੀ ਧਰਮਸਾਲ ਦੇ ਵਿੱਚ, ਭਾਵ ਉਹਨਾਂ ਦੇ ਗੁਰੂ ਅਸਥਾਨ ਦੇ ਵਿੱਚ ਮੈਨੂੰ ਵੀ ਥਾਂ ਦਿਓ, ਮੈਂ ਵੀ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਔਰ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰ ਸਕਾਂ। ਸਲੋਕ ਮਹੱਲਾ ਪੰਜਵਾਂ, ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਕਾਲ ਪੁਰਖ ਦੇ ਚਰਨਾਂ ਵਿੱਚ ਫਿਰ ਅਰਦਾਸ ਬੇਨਤੀ ਹੀ ਕੀਤੀ ਹੈ। ਸਾਜਨ ਤੇਰੇ ਚਰਨ ਕੀ, ਹੇ ਸੱਜਣ, ਲੋਕ ਤੇ ਪਰਲੋਕ ਦੇ ਸੱਜਣ, ਅਕਾਲ ਪੁਰਖ ਜੀ, ਤੇਰੇ ਚਰਨਾਂ ਦੀ ਹਮੇਸ਼ਾ ਲਈ ਮੈਂ ਤੋੜ ਬਣਿਆ ਰਵਾਂ। ਨਾਨਕ ਸ਼ਰਨ ਤੁਹਾਰੀਆ, ਪੇਖੋਂ ਸਦਾ ਹਜ਼ੂਰ। ਤੇ ਨਾਲ ਦੀ ਨਾਲ ਮਹਾਰਾਜ, ਮੈਂ ਤੁਹਾਡੀ ਸ਼ਰਨ ਦੇ ਵਿੱਚ ਪਿਆ ਰਵਾਂ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਪਹਿਲੀ ਗੱਲ, ਮੈਂ ਤੁਹਾਡੇ ਚਰਨਾਂ ਦੀ ਧੂੜ ਬਣ ਜਾਵਾਂ ਤੇ ਫਿਰ ਤੁਹਾਡੀ ਸ਼ਰਨ ਪਿਆ ਰਵਾਂ। ਪੇਖੋਂ ਸਦਾ ਹਜ਼ੂਰ ਤੇ ਹਮੇਸ਼ਾ ਮੈਂ ਤੁਹਾਨੂੰ ਆਪਣੇ ਨੇੜੇ ਵੇਖਾਂ, ਅੱਖਾਂ ਦੇ ਸਾਹਮਣੇ ਦੇਖਾਂ। ਦੋਏ ਦੋਏ ਲੋਚਨ ਪੇਖਾਂ ਹੋਂ ਹਰ ਬਿਨ ਔਰ ਨਾ ਦੇਖਾਂ, ਕਦੇ ਵੀ ਮੈਂ ਆਪ ਜੀ ਨੂੰ ਦੂਰ ਨਾ ਵੇਖਾਂ। ਮਹੱਲਾ ਪੰਜਵਾਂ, ਪਤਤ ਪੁਨੀਤ ਅਸੰਖ ਹੋਏ ਹਰ ਚਰਨੀ ਮਨ ਲਾਗ। ਮਹਾਰਾਜ, ਪਾਪੀ ਵੀ ਕਿਸੇ ਤਰ੍ਹਾਂ ਪਵਿੱਤਰ ਹੋ ਸਕਦੇ ਨੇ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ, ਹਰ ਚਰਨੀ ਮਨ ਲਾਗ। ਜਦੋਂ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਨਾਲ ਕਿਸੇ ਦਾ ਮਨ ਲੱਗ ਜਾਵੇ, ਪਤਤ ਪੁਨੀਤ ਅਸੰਖ ਹੋਏ, ਤੇ ਫਿਰ ਅਣਗਿਣਤ ਪਾਪੀ ਵੀ ਪਵਿੱਤਰ ਹੋ ਜਾਂਦੇ ਨੇ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ ਗਨਕਾ ਹੂੰ ਗਤ ਪਾਈ। ਵਾਹਿਗੁਰੂ ਦੇ ਨਾਮ ਦੇ ਨਾਲ ਅਜਾ ਮਲ ਤੇ ਗਨਕਾ ਵਰਗੇ ਵੀ ਉਧਰ ਗਏ। 68 तीर्थ नाम प्रभ जिस नानक मस्तक भाग। हजूर कहिंदे ने 68 तीर्थ असली वाहिगुरु परमेश्वर दे नाम दे विच ही ने, अथवा 68 तीर्थ नाम प्रभ वाहिगुरु दा नाम ही मानो साडे लई 68 तीर्थ ने, क्योंकि वैसे हिंदू लोगां ने 68 करोड़ तीर्थां दी गिणती मन्नी है ते 68 उन्हां दे विचों प्रमुख ने, पर हजूर कहिंदे ने साडे लई वाहिगुरु दा नाम ही 68 तीर्थ ने। जिस नानक मस्तक भाग जिसके मत्थे ते कोई भाग जागदे ने बई ओही वाहिगुरु दे नाम नूं जपदा है। तीर्थ नावण जाओ, तीर्थ नाम है, तीर्थ शब्द विचार अंतर ज्ञान है। ओ नाम दे तीर्थ विच इशनान करके अपने तन ते मन दीआं मैलां नूं धो लैंदा है। पवित्र 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 पुनीत, नाम जपै नानक मन प्रीत। पौड़ी नित जपियै सास ग्रास, नाउ पर्वत गारदा। पौड़ी विच साहिब सतगुरु सच्चे पातशाह सानू फिर पावन पवित्र उपदेश बख्शिश करदे ने। गुरमुखो नित जपियै सास ग्रास नाउ पर्वत गारदा, भी उस पर्वतगार मुसलमान उस खुदा नू कहिंदे ने। पर्वतगार दा अर्थ है जो सब दी पालना करन वाले। हजूर कहिंदे ने पर्वतगार सब दी पालना करन वाले अकाल पुरख वाहिगुरु परमेश्वर दा नाम हमेशा लई सुवास ग्रास जपना चाहीदा। सास जदों बाहर नू आवे, ग्रास जदों अंदर नू आपां साह लैंदे आं, आउंदे जांदे सुवासां दे नाल उस पर्वतगार दा हमेशा नाम जपना चाहीदा है, अथवा हर साह दे नाल ते ग्रास जदों मुंह दे विच ग्राही पाउंदे आं, भाव कोई अन्न पानी छकदे आं, उस वेले भी वाहिगुरू वाहिगुरू दा सिमरन करना चाहीदा है। जिसनु करे रहम तिस नाम विसारदा। हजूर कहिंदे ने जिस उते ओ अकाल पुरख वाहिगुरु अपना रहम करे, जिस उते ओ वाहिगुरु अपनी दया करे, तिस ना विसारदा, फिर उन्हूं कदे भी अपनो मनो भुलाउंदा नहीं है। आप उपावन हार आपे ही मारदा। हजूर कहिंदे ने ओ वाहिगुरु इन्ना समर्थ है, आप ही सारिआं नूं पैदा करदा है ते आप ही मारदा है। पाप जम्मण मरना हुक्म है, पाणा आवै जाए। जम्मणा ते मरना, आउणा ते जाणा सब वाहिगुरु दे हुक्म दे विच हो रिहा है। सब कुछ जाणै जाण बुझ विचारदा। हजूर कहिंदे ने ओ अकाल पुरख वाहिगुरु सब कुछ जाणै जाण, ओ सब कुछ जाणदा है। क्यों जाण? ओ जानी जाण है। बुझ विचारदा, जो भी कोई बंदे दे अंदर कोई विचार हुंदी जां कोई ख्याल हुंदा है ओनू समझ के भी ते फिर भी ओदी विचार करदा है, भई जो कुछ बंदा सोच रहा है जां जो कुछ कर रहा है ये ठीक है जां गलत है, हर गल नू समझ के भी फिर ओदी विचार करदा है। अनक रूप खिन माहे कुदरत धारदा। लो हजूर कहिंदे ने ओ अकाल पुरख वाहिगुरु अपनी कुदरत द्वारा, कुदरत रब दी शक्ति है, ओ अपनी शक्ति द्वारा एक खिंदे विच अनेकां ही रूप धारण कर लैंदा है। भाव जितने भी संसार दे जीव जंत ने है ते वाहिगुरु दा रूप ही ने। जेते औरत मर्दा साजे ए सब रूप तुम्हारे, ते जिन्ने भी असीं इस्त्री पुरशां दे वजूद वेख रहे हैं ये सारे वाहिगुरु ने मानो तारे हुए ने, इन्हां दे विच रब वस रहा है। जिसनु लाए सच तिस है उधारदा। लो हजूर कहिंदे ने जिसनु वाहिगुरु परमेश्वर सच्चे नाम दे नाल जोड़ देवे तिस है उधारदा, फिर उसका उधार कर दिंदा है। जिसदा होवे वल सो कदे ना हारदा। लो जिस दे वल पख ते वाहिगुरु परमेश्वर खड़ा हो जावे ओ फिर कदे भी नहीं हारदा। जिस दा साहिब डाढा होए तिस नूं मार ना सकै कोई। जिस दे पख ते वाहिगुरु खड़ा हो जावे ते फिर ओ कदे भी जिंदगी विच हारदा नहीं है। सदा अभग दीवान है हाउ तिस नमस्कार दा। धन गुरु अर्जन देव महाराज सच्चे पातशाह फरमाउंदे ने सदा अपग दीबान है, उस अकाल पुरख वाहिगुरु दा दीबान आसरा अपग कदे नाश होण वाला नहीं है। ਅਥਵਾ ਦੀਵਾਨ ਦਾ ਅਰਥ ਹੈ ਦਰਬਾਰ। ਉਸ ਵਾਹਿਗੁਰੂ ਪਰਮੇਸ਼ਰ ਦਾ ਦਰਬਾਰ ਸੱਚਖੰਡ ਦਰਬਾਰੋਂ ਕਦੇ ਨਾਸ ਹੋਣ ਵਾਲਾ ਨਹੀਂ ਹੈ। ਹਉ ਤਿਸ ਨਮਸਕਾਰ ਦਾ, ਇਸੇ ਲਈ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੇ ਉਹਦੇ ਸੱਚਖੰਡ ਦਰਬਾਰ ਨੂੰ ਨਮਸਕਾਰ ਕਰਦਾ ਹਾਂ, ਉਹਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹਾਂ। ਸਲੋਕ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਛੋਡੀਐ, ਦੀਜਾ ਅਗਨ ਜਲਾਏ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਜਨ ਸਧਾਰਨ ਨੂੰ ਉਪਦੇਸ਼ ਦਿੰਦੇ ਹਨ, ਗੁਰਮੁਖੋ ਜੇ ਤੁਸੀਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ, ਕਾਮ ਕ੍ਰੋਧ ਲੋਭ ਛੋਡੀਐ, ਕਾਮ ਕ੍ਰੋਧ ਤੇ ਲੋਭ ਇਹਨਾਂ ਤਿੰਨਾਂ ਨੂੰ ਛੱਡ ਦਿਓ, ਤੇ ਇਹਦੇ ਨਾਲ ਦੋ ਹੋਰ ਵੀ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹਨਾਂ ਸਾਰਿਆਂ ਨੂੰ ਛੱਡ ਦਿਓ। ਦੀਜਾ ਅਗਨ ਜਲਾਏ, ਸਤਿਗੁਰੂ ਕਹਿੰਦੇ ਭਾਈ ਇਹਨਾਂ ਨੂੰ ਤੇ ਅੱਗ ਵਿੱਚ ਪਾ ਕੇ ਸਾੜ ਦਿਓ। ਉਹ ਅੱਗ ਕਿਹੜੀ ਹੈ? ਜਿਹੜੀ ਨਾਮ ਅਭਿਆਸ ਦੀ ਅੱਗ ਹੈ, ਉਹਦੇ ਵਿੱਚ ਪਾ ਕੇ ਇਸ ਨੂੰ ਸਾੜ ਦਿਓ। ਜੀਵਨ ਦੇ ਨਿਤ ਜਾਪੀਐ ਨਾਨਕ ਸਾਚਾ ਨਾਓ। ਹਜ਼ੂਰ ਕਹਿੰਦੇ ਨੇ ਜਿਉਂਦੇ ਜੀ ਜਿੰਨਾ ਚਿਰ ਤੱਕ ਸਵਾਸ ਚੱਲਦੇ ਨੇ ਤੇ ਹਮੇਸ਼ਾ ਲਈ ਉਸ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਜਪਣਾ ਚਾਹੀਦਾ ਹੈ, ਭਾਵ ਕੋਈ ਸਵਾਸ ਸਾਡਾ ਖਾਲੀ ਨਾ ਜਾਵੇ। ਹਰ ਸਵਾਸ ਸਵਾਸ ਨਾਲ ਹਮੇਸ਼ਾ ਹੀ ਜਿਉਂਦੇ ਜੀ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ ਸਵਾਸਾਂ ਦੀ ਸਫਲਤਾ ਹੁੰਦੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਨਾਮ ਬਿਨਾਂ ਅਸਵਾਸ ਸਹਿਤ ਹੈ ਜੈਸੇ ਪਸਰਾ ਫੂਕ ਬਹਿਤ ਹੈ। ਜੇ ਅਸੀਂ ਸਵਾਸਾਂ ਨਾਲ ਨਾਮ ਨਹੀਂ ਨਾ ਜਪਦੇ ਤੇ ਫਿਰ ਤੇ ਗੱਲ ਉਸੇ ਤਰ੍ਹਾਂ ਦੀ ਹੈ ਜਿਵੇਂ ਲੁਹਾਰ ਦੀ ਖੱਲ ਹੋਵੇ, ਉਹਦੇ ਵਿੱਚ ਹਵਾ ਭਰਦੀ ਤੇ ਨਿਕਲ ਜਾਂਦੀ, ਉਹਦਾ ਕੋਈ ਲਾਭ ਤੇ ਨਹੀਂ ਹੁੰਦਾ। ਇਸੇ ਤਰ੍ਹਾਂ ਜੇ ਅਸੀਂ ਨਾਮ ਨਹੀਂ ਜਪਦੇ ਫਿਰ ਸਾਡੇ ਸਵਾਸਾਂ ਦੀ ਸਫਲਤਾ ਨਹੀਂ ਹੋ ਸਕਦੀ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਸਾਡੇ ਸਵਾਸ ਕੋਰੇ ਕਾਗਜ਼ ਵਾਂਗ ਨੇ ਤੇ ਜਦੋਂ ਕਿਸੇ ਕਾਗਜ਼ ਤੇ ਮੋਹਰ ਲੱਗ ਜਾਵੇ ਨਾ ਫਿਰ ਉਹਦੀ ਕੀਮਤ ਪੈਂਦੀ ਹੈ। ਹੁਣ ਅਸਟਾਮ ਦੇ ਕਾਗਜ਼ ਹੁੰਦੇ ਤਾਂ ਉਹ ਵੀ ਕਾਗਜ਼ੀ ਹੁੰਦੇ ਨੇ, ਆਹ ਜਿਹੜੇ ਡਾਲਰ ਨੇ ਨੋਟ ਨੇ ਇਹ ਵੀ ਤਾਂ ਕਾਗਜ਼ੀ ਹੈ, ਪਰ ਜਿਨ੍ਹਾਂ ਤੇ ਮੋਹਰ ਲੱਗ ਜਾਂਦੀ ਹੈ ਉਹਨਾਂ ਨੂੰ ਕਿਵੇਂ ਆਪਾਂ ਸੰਭਾਲ ਕੇ ਰੱਖਦੇ ਹਾਂ, ਤੇ ਜਿਹੜੇ ਦੂਸਰੇ ਕਾਗਜ਼ ਹੁੰਦੇ ਨੇ ਉਹ ਰੱਦੀ ਦੇ ਵਿੱਚ ਸੁੱਟ ਦਿੰਦੇ ਹਾਂ ਪਾੜ ਪਾੜ ਕੇ। ਇਸੇ ਤਰ੍ਹਾਂ ਮਹਾਂਪੁਰਖ ਇਹ ਦ੍ਰਿਸ਼ਟਾਂਤ ਦਿੰਦੇ ਸਨ, ਕਹਿੰਦੇ ਭਾਈ ਸਵਾਸ ਕੋਰੇ ਕਾਗਜ਼ ਵਾਂਗ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਪੈਣਾ, ਤੇ ਜਦੋਂ ਅਸੀਂ ਇਹਨਾਂ ਦੇ ਨਾਲ ਨਾਮ ਜਪਾਂਗੇ ਨਾਮ ਦੀ ਮੋਹਰ ਇਹਨਾਂ ਤੇ ਲੱਗ ਜਾਵੇਗੀ ਫਿਰ ਇਹਨਾਂ ਦੀ ਕੀਮਤ ਪੈਣੀ ਹੈ, ਇੱਕ ਇੱਕ ਸਵਾਸ ਅਮੋਲਕ ਬਣ ਜਾਣਾ ਜਿਸ ਦੇ ਨਾਲ ਸਿਮਰਨ ਕੀਤਾ ਜਾਵੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜੀਵਨ ਦੇ ਨਿਤ ਜਾਪੀਐ ਨਾਨਕ ਸਾਚਾ ਨਾਓ। ਭਾਈ ਜਿਉਂਦੇ ਜੀ ਹਮੇਸ਼ਾ ਲਈ ਸੱਚੇ ਨਾਮ ਨੂੰ ਜਪਦੇ ਰਹਿਣਾ ਚਾਹੀਦਾ ਹੈ। ਮਹੱਲਾ ਪੰਜਵਾਂ, ਸਿਮਰਤ ਸਿਮਰਤ ਪ੍ਰਭੇ ਆਪਣਾ ਸਫਲ ਪਾਏ ਆਹੇ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਅੱਗੇ ਫਿਰ ਸਿਮਰਨ ਦਾ ਉਪਦੇਸ਼ ਦਿੰਦੇ ਨੇ, ਗੁਰਮੁਖੋ ਵਾਹਿਗੁਰੂ ਆਪਣੇ ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਸਫਲ ਪਾਏ ਆਹੇ। ਅਸੀਂ ਜਿੰਨੇ ਵੀ ਫਲ ਆਹੇ ਦਾ ਅਰਥ ਚਾਹੇ ਸਨ ਸਾਰੇ ਹੀ ਪ੍ਰਾਪਤ ਕਰ ਲਏ, ਕਿਉਂਕਿ ਵਾਹਿਗੁਰੂ ਦਾ ਸਿਮਰਨ ਕਰਦਿਆਂ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ। ਹਜ਼ੂਰ ਕਹਿੰਦੇ ਆਪਣੇ ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਅਸੀਂ ਜਿੰਨੇ ਫਲ ਚਾਹੇ ਸਾਰੇ ਪ੍ਰਾਪਤ ਕਰ ਲਏ। ਨਾਨਕ ਨਾਮ ਆਰਾਧਿਆ ਗੁਰਪੂਰੈ ਦੀਆ ਮਿਲਾਏ। ਲੋ ਹਜ਼ੂਰ ਕਹਿੰਦੇ ਨੇ ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਆਰਾਧਿਆ ਤੇ ਗੁਰਪੂਰੈ ਦੀਆ ਮਿਲਾਏ, ਪੂਰੇ ਗੁਰੂ ਨੇ ਮਿਹਰ ਕੀਤੀ ਤੇ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਵੀ ਮਿਲਾ ਦਿੱਤਾ, ਭਾਵ ਸਿਮਰਨ ਕਰਦਿਆਂ ਹੋਇਆਂ ਤੇ ਜਦੋਂ ਪੂਰੇ ਗੁਰੂ ਦੀ ਮਿਹਰ ਹੁੰਦੀ ਹੈ ਹਰ ਸਿਮਰਨ ਮੈਂ ਆਪ ਨਿਰੰਕਾਰ ਆ, ਤੇ ਫਿਰ ਵਾਹਿਗੁਰੂ ਦੇ ਵੀ ਦਰਸ਼ਨ ਦੀਦਾਰੇ ਹੋ ਜਾਂਦੇ ਨੇ। ਇਉਂ ਵਾਹਿਗੁਰੂ ਦੇ ਨਾਮ ਨੂੰ ਆਰਾਧਿਆਂ ਹੋਇਆਂ ਪੂਰੇ ਗੁਰੂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਨੂੰ ਮਿਲਾ ਦਿੱਤਾ। ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸ਼ਿਆ। ਪੌੜੀ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਗੁਰ ਉਪਦੇਸ਼ ਦੀ, ਗੁਰ ਮੰਤਰ ਦੀ, ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸ਼ਿਆ, ਬਈ ਉਹੀ ਸੰਸਾਰ ਦੇ ਵਿੱਚ ਮੁਕਤ ਹੋਇਆ ਹੈ ਜਿਸ ਨੂੰ ਗੁਰੂ ਨੇ ਉਪਦੇਸ਼ ਦਿੱਤਾ। ਭਾਵ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਤੋਂ ਉਪਦੇਸ਼ ਲੈਣਾ ਚਾਹੀਦਾ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਚਾਹੀਦਾ, ਤੇ ਫੇਰ ਹੀ ਸੰਸਾਰ ਵਿੱਚ ਮੁਕਤੀ ਹੋ ਸਕਦੀ ਹੈ। ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ। ਲੋ ਹਜ਼ੂਰ ਕਹਿੰਦੇ ਨੇ ਉਸਦੀ ਜਿਹੜੀ ਬਲਾ ਚਲੀ ਗਈ, ਇਹ ਹੋਮੈ ਦੀ ਬਲਾ, ਅਵਿਦਿਆ ਦੀ ਬਲਾ ਚਲੀ ਗਈ ਹੈ। ਮਿਟੇ ਅੰਦੇਸਿਆ, ਤੇ ਜਿੰਨੇ ਅੰਦੇਸ਼ੇ ਸਨ, ਤੌਖਲੇ ਸਨ, ਖਦਸ਼ੇ ਸਨ, ਵਹਿਮ ਭਰਮ ਸਨ, ਉਹ ਵੀ ਸਾਰੇ ਮਿਟ ਗਏ। ਤਿਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ। ਲੋ ਹਜ਼ੂਰ ਕਹਿੰਦੇ ਨੇ ਉਸ ਮਹਾਂਪੁਰਖ ਦਾ ਦਰਸ਼ਨ ਦੇਖ ਕੇ ਵੀ ਸੰਸਾਰ ਨਿਹਾਲ ਹੋ ਜਾਂਦਾ ਹੈ, ਭਾਵ ਜਿਸਨੇ ਗੁਰੂ ਦਾ ਉਪਦੇਸ਼ ਲੈ ਕੇ ਕਮਾਇਆ, ਜਿਸਦੀ ਹਉਮੈ ਦੀ ਬਲਾ ਚਲੀ ਗਈ ਹੈ। ਐਸੇ ਮਹਾਂਪੁਰਖ ਦਾ ਦਰਸ਼ਨ ਵੇਖ ਕੇ ਸੰਸਾਰ ਵੀ ਨਿਹਾਲ ਹੋ ਜਾਂਦਾ ਹੈ। ਜਨ ਕੈ ਸੰਗ ਨਿਹਾਲ, ਪਾਪਾਂ ਮੈਲ ਧੋਏ। ਲੋ ਹਜ਼ੂਰ ਕਹਿੰਦੇ ਨੇ ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਪਾਪਾਂ ਦੀ ਮੈਲ ਨੂੰ ਧੋ ਕੇ ਜੀਵ ਨਿਹਾਲ ਕਿਰਤਾਰਥ ਹੋ ਜਾਂਦਾ ਹੈ। ਅੰਮ੍ਰਿਤ ਸਾਚਾ ਨਾਉ ਉਥੇ ਜਾਪੀਐ। ਲੋ ਹਜ਼ੂਰ ਕਹਿੰਦੇ ਨੇ ਉਥੇ ਮਹਾਂਪੁਰਖਾਂ ਦੀ ਸੰਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਰੂਪ ਸੱਚਾ ਨਾਮ ਜਪਿਆ ਜਾਂਦਾ ਹੈ, ਭਾਵ ਜਿਹੜੇ ਵੀ ਗੁਰਸਿੱਖ ਮਾਈ ਭਾਈ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਂਦੇ ਹਨ, ਉੱਥੇ ਉਹ ਨਾਮ ਜਪਣ ਦਾ ਉਪਦੇਸ਼ ਮਿਲਦਾ ਹੈ, ਸੇਵਾ ਸਿਮਰਨ ਉੱਥੇ ਸਾਨੂੰ ਪ੍ਰਾਪਤ ਹੁੰਦਾ ਹੈ। ਮਨ ਕੋ ਹੋਏ ਸੰਤੋਖ ਭੁੱਖਾ ਤ੍ਰਾਪੀਐ। ਮਹਾਂਪੁਰਖਾਂ ਦੇ ਕੋਲ ਜਾ ਕੇ ਸਾਡੇ ਮਨ ਨੂੰ ਵੀ ਸੰਤੋਖ ਪ੍ਰਾਪਤ ਹੋ ਜਾਂਦਾ, ਤੇ ਭੁੱਖਾ ਮਨ ਵੀ ਤ੍ਰਾਪੀਐ ਰੱਜ ਜਾਂਦਾ ਹੈ, ਕਿਉਂਕਿ ਹੁਣ ਬਾਹਰਲੇ ਪਦਾਰਥਾਂ ਨਾਲ ਤੇ ਮਨ ਕਦੀ ਰੱਜਦਾ ਨਹੀਂ। ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਬਿਨਾਂ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰ ਬਿਰਥੇ ਸਭ ਕਜ। ਤੇ ਮਨ ਨੂੰ ਸੰਤੋਖ ਮਿਲਦਾ ਹੈ ਵਾਹਿਗੁਰੂ ਦੇ ਨਾਮ ਦੇ ਨਾਲ, ਜਦੋਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਨਾਮ ਜਪਣ ਲੱਗ ਪੈਂਦਾ ਹੈ, ਫਿਰ ਮਨ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ, ਤੇ ਫਿਰ ਇਹ ਭੁੱਖਾ ਮਨ ਰੱਜ ਜਾਂਦਾ ਹੈ। ਜਿਸ ਕਟ ਵਸਿਆ ਨਾਉ ਤਿਸ ਬੰਧਨ ਕਾਟੀਐ। ਲੋ ਹਜ਼ੂਰ ਕਹਿੰਦੇ ਨੇ ਜਿਸ ਦੇ ਕਟ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਗਿਆ, ਤਿਸ ਬੰਧਨ ਕਾਟੀਐ, ਉਹਦੇ ਕਰਤਾ ਭੁਗਤਾ ਦੇ ਮੋਹ ਮਾਇਆ ਦੇ ਬੰਧਨ ਵੀ ਉਹ ਕੱਟ ਦਿੰਦਾ ਹੈ। ਗੁਰਪ੍ਰਸਾਦ ਕਿਨੈ ਵਿਰਲੈ ਹਰ ਧਨ ਖਾਟੀਐ। ਲੋ ਹਜ਼ੂਰ ਕਹਿੰਦੇ ਨੇ ਝੂਠੇ ਤਾਨੂੰ ਤੇ ਸਾਰੀ ਦੁਨੀਆਂ ਇਕੱਠਾ ਕਰਨ ਲੱਗੀ ਹੋਈ ਹੈ, ਪਰ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਹੀ ਗੁਰਮੁਖ ਪਿਆਰੇ ਗੁਰਸਿੱਖ ਮਾਈ ਭਾਈ ਨੇ ਹਰ ਧਨ ਖਾਟੀਐ, ਵਾਹਿਗੁਰੂ ਦੇ ਨਾਮ ਤਾਨੂੰ ਖੱਟਿਆ ਹੈ। ਝੂਠੇ ਤਾਨੂੰ ਤੇ ਸਾਰੇ ਹੀ ਦੌੜੇ ਫਿਰਦੇ ਨੇ, ਕਿਸੇ ਹੱਦ ਤੱਕ ਉਹਨੂੰ ਪ੍ਰਾਪਤ ਵੀ ਕਰ ਲੈਂਦੇ ਨੇ, ਪਰ ਜਿਹੜਾ ਸੱਚਾ ਨਾਮ ਧਨ ਹੈ, ਹਰ ਨਾਮ ਧਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ, ਬਈ ਉਹ ਤੇ ਕੋਈ ਵਿਰਲਾ ਹੀ ਵਾਹਿਗੁਰੂ ਦੇ ਨਾਮ ਤੁਹਾਨੂੰ ਖੱਟਦਾ ਹੈ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵਉ ਚਿਤਵਨੀ, ਉਦਮ ਕਰੋ ਉਠ ਨੀਤ। ਹੁਣ ਜੋ ਅੱਗੇ ਸਲੋਕ ਆ ਰਿਹਾ ਹੈ, ਜਦੋਂ ਸੌਣ ਵੇਲੇ ਕੀਰਤਨ ਸੋਹਲੇ ਦਾ ਪਾਠ ਕੀਤਾ ਜਾਂਦਾ ਹੈ, ਉਹ ਚਾਰ ਰੱਖਿਆ ਦੇ ਸ਼ਬਦ ਨੇ, ਉਹਨਾਂ ਦੇ ਵਿੱਚ ਵੀ ਇਹ ਸਲੋਕ ਪੜ੍ਹਿਆ ਜਾਂਦਾ ਹੈ। ਲੋ ਇਹਦੇ ਅਰਥ ਸੁਣੋ। ਮਨ ਮਹਿ ਚਿਤਵਉ ਚਿਤਵਨੀ। ਹਜ਼ੂਰ ਕਹਿੰਦੇ ਨੇ ਜਦੋਂ ਮੈਂ ਰਾਤ ਨੂੰ ਸੌਂਦਾ ਹਾਂ, ਸੌਣ ਵੇਲੇ ਆਪਣੇ ਮਨ ਵਿੱਚ ਇਹ ਚਿਤਵਨੀ ਚਿਤਵਦਾ ਹਾਂ ਕਿ ਉਦਮ ਕਰੋ ਉਠ ਨੀਤ, ਵੀ ਮੈਂ ਅੰਮ੍ਰਿਤ ਵੇਲੇ ਉੱਠ ਕੇ ਹਮੇਸ਼ਾ ਨਾਮ ਜਪਣ ਦਾ, ਨਿਤਨੇਮ ਕਰਨ ਦਾ ਉਦਮ ਕਰਾਂ। ਸੌਣ ਵੇਲੇ ਮੈਂ ਆਪਣੇ ਚਿੱਤ ਵਿੱਚ ਇਹ ਚਿਤਵਨੀ ਚਿਤਵਦਾ ਹਾਂ ਵੀ ਅੰਮ੍ਰਿਤ ਵੇਲੇ ਉੱਠ ਕੇ ਮੈਂ ਹਮੇਸ਼ਾ ਲਈ ਨਾਮ ਜਪਣ ਦਾ ਉਦਮ ਕਰਨਾ ਹੈ। ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ। ਹਜ਼ੂਰ ਫਰਮਾਉਂਦੇ ਨੇ ਐ ਸਾਡੇ ਮਿੱਤਰ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ ਤੇ ਵਾਹਿਗੁਰੂ ਦੇ ਕੀਰਤਨ ਦਾ ਆਹਰੋ ਦਾ ਅਰਥ ਹੈ ਉਪਰਾਲਾ, ਵਾਹਿਗੁਰੂ ਦੇ ਨਾਮ ਕੀਰਤਨ ਦਾ ਉਪਰਾਲਾ, ਤੇ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ, ਕਿਉਂਕਿ ਤੁਹਾਡੀ ਕਿਰਪਾ ਤੋਂ ਬਿਨਾਂ ਨਾ ਤੇ ਨਾਮ ਹੀ ਜਪਿਆ ਜਾਂਦਾ ਹੈ ਤੇ ਨਾ ਹੀ ਕੀਰਤਨ ਕੀਤਾ ਜਾਂਦਾ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਸ ਲਈ ਮਹਾਰਾਜ ਤੁਸੀਂ ਕਿਰਪਾ ਕਰੋ, ਇਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਮਹੱਲਾ ਪੰਜਵਾਂ ਦ੍ਰਿਸ਼ ਧਾਰ ਪ੍ਰਭ ਰੱਖਿਆ ਮਨ ਤਨ ਰੱਤਾ ਮੂਲ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਸਿੱਖ ਮਾਈ ਭਾਈ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਦ੍ਰਿਸ਼ ਧਾਰ ਪ੍ਰਭ ਰੱਖਿਆ ਉਹਨਾਂ ਵੱਲ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਉਹਨਾਂ ਵੱਲ ਮਿਹਰ ਦੀ ਨਿਗਾਹ ਕਰਕੇ ਵਾਹਿਗੁਰੂ ਨੇ ਰੱਖਿਆ ਹੈ ਭਾਵ ਹਰ ਪ੍ਰਕਾਰ ਰੱਖਿਆ ਕੀਤੀ ਹੈ। ਮਨ ਤਨ ਰੱਤਾ ਮੂਲ ਤੇ ਉਹਨਾਂ ਗੁਰਮੁਖਾਂ ਦਾ ਮਨ ਵੀ ਤੇ ਤਨ ਵੀ ਉਸ ਮੂਲ ਰੂਪ ਕਾਰਨ ਰੂਪ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਨਾਨਕ ਜੋ ਪ੍ਰਭ ਪਾਣੀਆ ਮਰੋ ਵਿਚਾਰੀ ਸੂਲ। ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜੀਆਂ ਜੀਵ ਰੂਪ ਇਸਤਰੀਆਂ ਉਸ ਪਤੀ ਪਰਮੇਸ਼ਰ ਦੇ ਮਨ ਨੂੰ ਭਾ ਗਈਆਂ ਨੇ। ਭਾਈਆਂ ਕਿਹੜੀਆਂ ਨੇ? ਮਨ ਤਨ ਰੱਤਾ ਮੂਲ, ਜਿਨ੍ਹਾਂ ਦਾ ਮਨ ਵੀ ਤੇ ਤਨ ਵੀ ਉਸ ਮੂਲ ਰੂਪ ਵਾਹਿਗੁਰੂ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਹੋਇਆ। ਉਹ ਰੂਹਾਂ ਵਾਹਿਗੁਰੂ ਨੂੰ ਪਾਈਆਂ ਨੇ ਜੋ ਪਾ ਗਈਆਂ ਮਰੋ ਵਿਚਾਰੀ ਸੂਲ। ਜਿਹੜੀ ਉਹਨਾਂ ਦੀ ਵਿਚਾਰੀ ਸੂਲ ਦਾ ਅਰਥ ਵੀ ਪੀੜਾ ਸੀ, ਕੋਈ ਜਨਮ ਮਰਨ ਦੀ ਪੀੜਾ ਸੀ, ਉਹ ਵੀ ਉਹਨਾਂ ਦੀ ਮਰ ਜਾਂਦੀ ਹੈ। ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਲੋ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬੜਾ ਸੁੰਦਰ ਉਪਦੇਸ਼ ਦਿੰਦੇ ਹਨ। ਦੁੱਖ ਤਾਂ ਸਾਰਿਆਂ ਨੂੰ ਹੀ ਹਨ, ਚਿੰਬੜਦੇ ਨੇ, ਪਰ ਹਜ਼ੂਰ ਕਹਿੰਦੇ ਨੇ ਜੀ ਕੀ ਬਿਰਥਾ ਹੋਏ, ਜੋ ਤੁਹਾਡੇ ਜੀ ਦੀ ਤੁਹਾਡੇ ਮਨ ਦੀ ਪੀੜਾ ਹੋਵੇ ਸੋ ਗੁਰ ਪੈ ਅਰਦਾਸ ਕਰੋ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਜੋ ਤੁਹਾਡੇ ਮਨ ਦੀ ਤਕਲੀਫ ਹੋਵੇ, ਮਨ ਦੀ ਕਿਸੇ ਕਿਸਮ ਦੀ ਵੀ ਪੀੜ ਹੋਵੇ, ਤੇ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਛੋੜ ਸਿਆਣ ਪਸਗਲ ਮਨ ਤਨ ਅਰਪ ਧਰ। ਜਦੋਂ ਅਰਦਾਸ ਕਰਨੀ ਉਸ ਵੇਲੇ ਆਪਣੇ ਆਪ ਨੂੰ ਬਹੁਤੇ ਸਿਆਣੇ ਨਹੀਂ ਮੰਨਣਾ। ਛੋੜ ਸਿਆਣ ਪਸਗਲ, ਜਿੰਨੀ ਵੀ ਸਿਆਣਪ ਹੈ ਉਹਨੂੰ ਛੱਡ ਕੇ ਐਨ ਬੱਚਿਆਂ ਵਾਂਗੂ ਭੋਲੇ ਪਾਲੇ ਹੋ ਕੇ ਐਨ ਦਿਲ ਨੂੰ ਸਾਫ ਕਰਕੇ ਹਿਰਦਾ ਸ਼ੁੱਧ ਕਰਕੇ ਅਰਦਾਸ ਕਰੋ। ਮਨ ਤਨ ਅਰਪ ਧਰ, ਆਪਣਾ ਮਨ ਵੀ ਤੇ ਤਨ ਵੀ ਗੁਰੂ ਨੂੰ ਭੇਟਾ ਰੱਖ ਦਿਓ ਵੀ ਹੇ ਸਤਿਗੁਰੂ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਅਸੀਂ ਗੁਰੂ ਨੂੰ ਮਾਇਆ ਤੇ ਮੱਥਾ ਟੇਕ ਦਿੰਦੇ ਹਾਂ, ਰੁਮਾਲਾ ਵੀ ਮੱਥਾ ਟੇਕ ਦਿੰਦੇ ਹਾਂ, ਪਰ ਆਪਣਾ ਮਨ ਤਨ ਕੋਈ ਨਹੀਂ ਭੇਟਾ ਕਰਦਾ। ਸਰੀਰ ਤੇ ਵੀ ਸਾਡੀ ਮੇਰ ਹੁੰਦੀ ਹੈ ਤੇ ਮਨ ਤੇ ਵੀ ਸਾਡੀ ਆਪਣੀ ਮੇਰ ਹੁੰਦੀ ਹੈ, ਪਰ ਹਜ਼ੂਰ ਸਾਨੂੰ ਕਹਿੰਦੇ ਨੇ ਆਪਣਾ ਮਨ ਵੀ ਤੇ ਤਨ ਵੀ ਗੁਰੂ ਨੂੰ ਭੇਟਾ ਕਰ ਦਿਓ। ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ। ਗੁਰਮੁਖੋ ਹਮੇਸ਼ਾ ਲਈ ਗੁਰੂ ਦੇ ਚਰਨਾਂ ਨੂੰ ਪੂਜੋ। ਪਹਿਲਾਂ ਗੁਰਸਿੱਖ ਪ੍ਰਤੱਖ ਗੁਰੂ ਮਹਾਰਾਜ ਦੇ ਚਰਨਾਂ ਦੀ ਸੇਵਾ ਟਹਿਲ ਕਰਦੇ ਸਨ, ਪਰ ਹੁਣ ਸਾਡੇ ਗੁਰੂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣੀ, ਹੁਣ ਇਹਦੇ ਕਿਹੜੇ ਚਰਨ ਨੇ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਈ ਸ਼ਬਦ ਨੇ ਇਹ ਸ਼ਬਦ ਹੀ ਚਰਨ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਉਪਾਲ। ਬਸ ਗੁਰੂ ਦੇ ਸ਼ਬਦਾਂ ਨਾਲ ਤੁਸੀਂ ਪਿਆਰ ਕਰੋ। ਪੂਜੋ ਗੁਰ ਕੇ ਪੈਰੇ, ਸ਼ਬਦ ਰੂਪ ਗੁਰੂ ਦੇ ਚਰਨਾਂ ਦੀ ਪੂਜਾ ਕਰੋ। ਦੁਰਮਤ ਜਾਏ ਜਰ, ਇਹਦੇ ਨਾਲ ਤੁਹਾਡੀ ਖੋਟੀ ਮਤ ਸੜ ਜਾਵੇਗੀ। ਸਾਧ ਜਨਾ ਕੈ ਸੰਗ ਭਵ ਜਲ ਬਿਖਮ ਤਰ। ਹਜ਼ੂਰ ਫਰਮਾਉਂਦੇ ਨੇ ਭਾਈ ਸਾਧੂ ਜਨਾਂ ਦੀ ਮਹਾਂਪੁਰਖਾਂ ਦੀ ਸੰਗਤ ਕਰਕੇ ਭਵ ਜਲ ਬਿਖਮ ਤਰ, ਆ ਜਿਹੜਾ ਸੰਸਾਰ ਸਮੁੰਦਰ ਜਿਸ ਤੋਂ ਤਰਨਾ ਬਿਖਮ ਬਹੁਤ ਕਠਿਨ ਹੈ, ਇਸ ਤੋਂ ਵੀ ਭਾਈ ਇਹ ਤਰ ਜਾਈਦਾ ਹੈ। ਇਹ ਸਾਧ ਸੰਗਤ ਦੀ ਕਿਰਪਾ ਨਾਲ ਨਾ ਤਰੇ ਜਾਣ ਵਾਲੇ ਭਵ ਸਾਗਰ ਤੋਂ ਵੀ ਤਰ ਜਾਈਦਾ ਹੈ। ਸੇਵਹੁ ਸਤਿਗੁਰ ਦੇਵ ਅੱਗੇ ਨਾ ਮਰਹੁ ਡਰ। ਲੋ ਹਜ਼ੂਰ ਕਹਿੰਦੇ ਨੇ ਭਾਈ ਦੇਵ ਜੋ ਸਭ ਤੋਂ ਵੱਡੇ ਪੂਜਨੀਕ ਸਤਿਗੁਰੂ ਨੇ ਉਹਨਾਂ ਦੀ ਸੇਵਾ ਕਰੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡੇ ਸਤਿਗੁਰੂ ਨੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਤੁਸੀਂ ਇਹਨਾਂ ਦੀ ਸੇਵਾ ਕਰੋ। ਅੱਗੇ ਨਾ ਮਰਹੁ ਡਰ, ਫਿਰ ਅੱਗੇ ਪ੍ਰਲੋਕ ਦੇ ਵਿੱਚ ਜਮਾਂ ਦੇ ਡਰ ਦੇ ਨਾਲ ਮਰੋਗੇ ਨਹੀਂ। ਜਦੋਂ ਸਤਿਗੁਰੂ ਦੀ ਸੇਵਾ ਕਰੋਗੇ ਵਿੱਚ ਦੁਨੀਆਂ ਸੇਵ ਕਮਾਈਏ ਤੋ ਦਰਗਾਹ ਬੈਸਣ ਪਾਈਏ, ਤੁਹਾਡਾ ਅੱਗੇ ਵੀ ਸਤਿਕਾਰ ਹੋਵੇਗਾ। ਖਿਨਮੈ ਕਰੇ ਨਿਹਾਲ ਊਣੇ ਸੁਭਰ ਭਰ। ਲੋ ਹਜ਼ੂਰ ਫਰਮਾਉਂਦੇ ਨੇ ਭਾਈ ਗੁਰੂ ਦੀ ਸੇਵਾ ਕਰੋ। ਸਤਿਗੁਰੂ ਖਿਨ ਦੇ ਵਿੱਚ ਨਿਹਾਲ ਕਰ ਦਿੰਦੇ ਨੇ, ਜਦੋਂ ਸੇਵਾ ਤੋਂ ਪ੍ਰਸੰਨ ਹੁੰਦੇ ਨੇ ਤੇ ਇੱਕ ਮਿੰਟ ਵਿੱਚ ਹੀ ਨਿਹਾਲ ਕਰ ਦਿੰਦੇ ਨੇ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਰ। ਭਾਈ ਮੰਝ ਨੇ ਸੇਵਾ ਕੀਤੀ, ਮਿੰਟ ਚ ਨਿਹਾਲ ਕਰ ਦਿੱਤਾ। ਭਾਈ ਬਿਧੀ ਚੰਦ ਨੇ ਸੇਵਾ ਕੀਤੀ, ਮੀਰੀ ਪੀਰੀ ਦੇ ਮਾਲਕ ਨੇ ਬਚਨ ਕਰ ਦਿੱਤਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਮਿੰਟ ਵਿੱਚ ਨਿਹਾਲ ਕਰ ਦਿੱਤਾ। ਜੇ ਭਾਈ ਜੈਤੇ ਨੇ ਸੇਵਾ ਕੀਤੀ, ਉਹਨੂੰ ਕਹਿ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ, ਨਿਹਾਲ ਕਰ ਦਿੱਤਾ। ਇਉਂ ਗੁਰੂ ਇੱਕ ਮਿੰਟ ਵਿੱਚ ਹੀ ਨਿਹਾਲ ਕਰ ਦਿੰਦੇ ਹਨ। ਉਹਨੇ ਸੁਭਰ ਭਰ ਜਿਹੜੇ ਸ਼ੁਭ ਗੁਣਾਂ ਤੋਂ ਉਣੇ ਨੇ ਤੇ ਉਹਨਾਂ ਨੂੰ ਸ਼ੁਭ ਗੁਣਾਂ ਦੇ ਨਾਲ ਐਨ ਲਵਾ ਲਾਵ ਭਰ ਦਿੰਦੇ ਹਨ। ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਰ। ਲੋ ਹਜ਼ੂਰ ਕਹਿੰਦੇ ਨੇ ਭਾਈ ਇੱਕ ਪਾਸੇ ਸਤਿਗੁਰੂ ਦੀ ਸੇਵਾ ਹੈ, ਦੂਜੇ ਪਾਸੇ ਧਿਆਈਏ ਸਦਾ ਹਰ। ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਇਹਦਾ ਫਲ ਮਨ ਕੋ ਹੋਏ ਸੰਤੋਖ, ਤੁਹਾਡੇ ਮਨ ਨੂੰ ਸੰਤੋਖ ਪ੍ਰਾਪਤ ਹੋ ਜਾਵੇਗਾ, ਤੁਹਾਡੇ ਮਨ ਨੂੰ ਸੰਤੁਸ਼ਟੀ ਤੇ ਧੀਰਜ ਪ੍ਰਾਪਤ ਹੋ ਜਾਵੇਗਾ ਜਦੋਂ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰੋਗੇ। ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੁਰ। ਲੋ ਹਜ਼ੂਰ ਕਹਿੰਦੇ ਨੇ ਜਿਸ ਦੇ ਮੱਥੇ ਤੇ ਤੁਰਦਰਗਾਹ ਤੋਂ ਕਰਮ ਚੰਗਾ ਕਰਮ ਭਾਗ ਲਿਖਿਆ ਹੁੰਦਾ ਹੈ, ਸੋ ਲੱਗਾ ਸਤਿਗੁਰ ਸੇਵ, ਬਈ ਉਹੀ ਆ ਕੇ ਸਤਿਗੁਰੂ ਦੀ ਸੇਵਾ ਦੇ ਵਿੱਚ ਲੱਗਿਆ। ਭਾਗਾਂ ਤੋਂ ਬਿਨਾਂ ਗੁਰੂ ਦੀ ਸੇਵਾ ਵੀ ਨਹੀਂ ਹੋ ਸਕਦੀ। ਜਿਸ ਦੇ ਵੱਡੇ ਭਾਗ ਹੁੰਦੇ ਨੇ ਬਈ ਉਹੀ ਗੁਰੂ ਦੀ ਸੇਵਾ ਦੇ ਵਿੱਚ ਲੱਗਦਾ ਹੈ। ਸਲੋਕ ਮਹੱਲਾ ਪੰਜਵਾਂ ਲੱਗੜੀ ਸੁਥਾਨ ਜੋੜਨ ਹਾਰੈ ਜੋੜੀਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਲੱਗੜੀ ਸੁਥਾਨ, ਵੀ ਹੁਣ ਸਾਡੀ ਸੁਰਤ ਸਾਡੀ ਬਿਰਤੀ ਸੁਥਾਨ ਜੋ ਸਭ ਤੋਂ ਸੁੰਦਰ ਅਸਥਾਨ ਹੈ, ਸੋਹਣਾ ਅਸਥਾਨ ਹੈ, ਉਹ ਕੀ ਹੈ? ਵਾਹਿਗੁਰੂ ਦੇ ਚਰਨ ਅਥਵਾ ਸੱਚਖੰਡ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼। ਲੱਗੜੀ ਸੁਥਾਨ ਹੁਣ ਸਾਡੀ ਬਿਰਤੀ ਸ੍ਰੇਸ਼ਟ ਅਸਥਾਨ ਭਾਵ ਸਾਧ ਸੰਗਤ ਦੇ ਵਿੱਚ ਗੁਰੂ ਸ਼ਬਦ ਨਾਲ ਜੁੜੀ ਹੋਈ ਹੈ। ਜੋੜਨ ਹਾਰ ਹੈ ਜੋੜੀ ਹੈ, ਜੋੜਨ ਵਾਲੇ ਭਾਈ ਸਤਿਗੁਰੂ ਨੇ ਤੇ ਸਤਿਗੁਰੂ ਨੇ ਕਿਰਪਾ ਕਰਕੇ ਸਾਡੀ ਬਿਰਤੀ ਨੂੰ ਆਪਣੇ ਚਰਨਾਂ ਦੇ ਨਾਲ ਗੁਰੂ ਸ਼ਬਦ ਨਾਲ ਜੋੜਿਆ ਹੈ। ਨਾਨਕ ਲਹਿਰੀ ਲੱਖ ਸਹਿ ਆਨ ਡੁੱਬਣ ਦੇ ਨਾ ਮਾਪਿਰੀ। ਲੋ ਹਜ਼ੂਰ ਕਹਿੰਦੇ ਨੇ ਹੁਣ ਭਾਵੇਂ ਲੱਖ ਸਹਿ ਲੱਖਾਂ ਸੈਂਕੜੇ ਲਹਿਰਾਂ ਆਉਣ, ਡੁੱਬਣ ਦੇ ਨਾ ਮਾਪਿਰੀ। ਹੁਣ ਮਾਪਿਰੀ ਮੇਰਾ ਪਿਰੀ ਪਤੀ ਪਰਮੇਸ਼ਰ ਮੈਨੂੰ ਡੁੱਬਣ ਨਹੀਂ ਦੇਵੇਗਾ। ਇਹਦਾ ਮਤਲਬ ਇਹ ਹੈ ਵੀ ਜਿਹਦੀ ਬਿਰਤੀ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੀ ਹੈ, ਜਿਹਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਫਿਰ ਭਾਵੇਂ ਸੈਂਕੜੇ ਨਹੀਂ ਲੱਖਾਂ ਹੀ ਭਾਵੇਂ ਵਾਸ਼ਨਾਵਾਂ ਦੇ ਤਰੰਗ ਆਉਣ, ਮਾਇਆ ਦੇ ਝੱਖੜ ਝੁੱਲਣ, ਪਰ ਉਹ ਮੇਰਾ ਪਤੀ ਪਰਮੇਸ਼ਰ ਕਦੇ ਡੁੱਬਣ ਨਹੀਂ ਦੇਵੇਗਾ, ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜੀ ਰਹਿੰਦੀ ਹੈ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ ਰਹਿੰਦੀ ਹੈ। ਫਿਰ ਜਿਹੜੀਆਂ ਮਾਇਆ ਦੀਆਂ ਅਨੇਕਾਂ ਲਹਿਰਾਂ ਨੇ ਔਰ ਉਸਦਾ ਕੁਛ ਵੀ ਨਹੀਂ ਵਿਗਾੜ ਸਕਦੀਆਂ, ਉਹ ਪਤੀ ਪਰਮੇਸ਼ਰ ਹਰ ਪ੍ਰਕਾਰ ਉਹਨਾਂ ਦੀ ਰੱਖਿਆ ਕਰਦਾ ਹੈ। ਮਹੱਲਾ ਪੰਜਵਾਂ ਬਨ ਪੀ ਹਾਵਲੈ ਹਿਕ ਸਾਥੀ ਲੱਦਮ ਦੁੱਖ ਹਰਤਾ ਹਰ ਨਾਮਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਬਹੁਤ ਡਰਾਉਣਾ ਜੰਗਲ ਹੈ ਬਨ ਪੀ ਹਾਵਲੈ। ਇਹ ਸੰਸਾਰਕ ਬਹੁਤ ਡਰਾਉਣਾ ਜੰਗਲ ਹੈ, ਇਹਦੇ ਵਿੱਚ ਇੱਕ ਸਾਨੂੰ ਸਾਥੀ ਲੱਦਮ ਲੱਭ ਗਿਆ ਹੈ। ਉਹ ਸਾਥੀ ਕਿਹੜਾ ਹੈ? ਦੁੱਖ ਹਰਤਾ ਹਰ ਨਾਮਾ, ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਸੰਸਾਰ ਇੱਕ ਡਰਾਉਣਾ ਜੰਗਲ ਹੈ, ਇਹਦੇ ਵਿੱਚ ਸਾਡਾ ਪੱਕਾ ਸਾਥੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜੋ ਸਾਡੇ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ। ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ। ਅਸੀਂ ਪਿਆਰੇ ਸੰਤ ਸ਼ਾਂਤ ਸਰੂਪ ਸਤਿਗੁਰੂ ਤੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਸਾਨੂੰ ਨਾਮ ਦੀ ਦਾਤ ਬਖਸ਼ੀ, ਕਿਉਂਕਿ ਨਾਮ ਦਾਤੇ ਸਤਿਗੁਰੂ ਨੇ। ਸੰਤ ਇੱਥੇ ਸਤਿਗੁਰੂ ਦਾ ਵਾਚਕ ਹੈ। ਬਲ ਬਲ ਜਾਈ ਸੰਤ ਪਿਆਰੇ, ਅਸੀਂ ਪਿਆਰੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ। ਨਾਨਕ ਪੂਰਨ ਕਾਮਾਂ, ਜਿਨ੍ਹਾਂ ਦੀ ਕਿਰਪਾ ਦੁਆਰਾ ਵੀ ਸਾਡੇ ਸਾਰੇ ਕੰਮ ਵੀ ਸੰਪੂਰਨ ਹੋਏ ਨੇ, ਲੋਕ ਤੇ ਪਰਲੋਕ ਦੇ ਸਾਰੇ ਕਾਰਜ ਸਫਲ ਹੋਏ ਨੇ, ਉਸ ਪਿਆਰੇ ਸਤਿਗੁਰੂ ਤੋਂ ਅਸੀਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਪੌੜੀ ਪਾਈਆਂ ਸਭ ਨਿਧਾਨ ਤੇਰਾ ਰੰਗ ਰਤਿਆ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਪਾਈਆਂ ਸਭ ਨਿਧਾਨ ਤੇਰਾ ਰੰਗ ਰਤਿਆ। ਹੇ ਵਾਹਿਗੁਰੂ ਜੀ, ਤੇਰੇ ਪ੍ਰੇਮ ਦੇ ਭਗਤੀ ਦੇ ਰੰਗ ਵਿੱਚ ਰੰਗੀਆਂ ਹੋਈਆਂ ਪਾਈਆਂ ਸਭ ਨਿਧਾਨ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਨਾ ਹੋਵੀ ਪਛੋਤਾਓ ਤੁਧਨੋ ਜਪਤਿਆ। ਹੇ ਵਾਹਿਗੁਰੂ ਜੀ, ਜਿਹੜੇ ਗੁਰਸਿੱਖ ਮਾਈ ਪਾਈ ਹਰ ਵੇਲੇ ਤੁਹਾਨੂੰ ਜਪਦੇ ਨੇ, ਹਰ ਵੇਲੇ ਵਾਹਿਗੁਰੂ 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 ਨਾਮ ਜਪਦੇ ਹਨ, ਨਾ ਹੋਵੀ ਪਛੋਤਾਓ, ਫਿਰ ਉਹਨਾਂ ਨੂੰ ਕੋਈ ਪਸ਼ਚਾਤਾਪ ਨਹੀਂ ਕਰਨਾ ਪੈਂਦਾ। ਕਦੇ ਉਹ ਝੁਰਦੇ ਨਹੀਂ, ਕਦੇ ਹੌਂਕੇ ਨਹੀਂ ਲੈਂਦੇ। ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਾਨ। ਹੇ ਵਾਹਿਗੁਰੂ ਜੀ, ਜਿਨ੍ਹਾਂ ਜਨਾਂ ਨੂੰ ਤੇਰੀ ਟੇਕ ਓਟ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹਨਾਂ ਦੇ ਬਰਾਬਰ ਹੋਰ ਕੋਈ ਵੀ ਨਹੀਂ ਪਹੁੰਚ ਸਕਦਾ। ਗੁਰਪੂਰੇ ਵਾਹੋ ਵਾਹੋ ਸੁਖ ਲਾਹ ਚਿਤਾਰ ਮਨ। ਅਸੀਂ ਪੂਰੇ ਗੁਰੂ ਨੂੰ ਵਾਹੋ ਵਾਹੋ ਧੰਨ ਧੰਨ ਆਖਦੇ ਹਾਂ। ਸੁਖ ਲਾਹ ਚਿਤਾਰ ਮਨ, ਬਈ ਅਸੀਂ ਉਸ ਗੁਰੂ ਨੂੰ ਆਪਣੇ ਮਨ ਵਿੱਚ ਚੇਤੇ ਕਰਕੇ ਤੇ ਸਾਰੇ ਸੁਖ ਪ੍ਰਾਪਤ ਕੀਤੇ ਹਨ। ਗੁਰਪੈ ਸਿਫਤ ਭੰਡਾਰ ਕਰਮੀ ਪਾਈ ਐ। ਲੋ ਹਜ਼ੂਰ ਕਹਿੰਦੇ ਨੇ ਗੁਰੂ ਦੇ ਪਾਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਭੰਡਾਰੇ ਭਰੇ ਹੋਏ ਨੇ। ਕਰਮੀ ਪਾਈ ਐ, ਪਰ ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦੇ ਹਨ। ਸਤਿਗੁਰ ਨਗਰ ਨਿਹਾਲ ਬਹੁੜ ਨਾ ਧਾਈ ਐ। ਜਦੋਂ ਸਤਿਗੁਰੂ ਮਿਹਰ ਦੀ ਨਿਗਾਹ ਕਰਦੇ ਨੇ ਤੇ ਨਿਹਾਲ ਕਰ ਦਿੰਦੇ ਹਨ, ਬਹੁੜ ਨਾ ਧਾਈਐ, ਫਿਰ ਦੁਬਾਰਾ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਤੌਣਾ ਪੈਂਦਾ। ਜਦੋਂ ਸਤਿਗੁਰੂ ਇੱਕ ਵਾਰੀ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਦੇ ਨੇ ਤੇ ਫਿਰ ਜੂਨਾਂ ਦੇ ਵਿੱਚ ਭਟਕਣ ਸਾਰੀ ਖਤਮ ਹੋ ਜਾਂਦੀ ਹੈ। ਰੱਖੈ ਆਪ ਦਇਆਲ ਕਰ ਦਾਸਾਂ ਆਪਣੇ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦਇਆ ਦਾ ਘਰ, ਜਿਹੜੇ ਵੀ ਗੁਰਸਿੱਖ ਮਾਈ ਪਾਈ ਉਹਦੀ ਸ਼ਰਨ ਵਿੱਚ ਜਾਂਦੇ ਨੇ, ਉਹਨਾਂ ਨੂੰ ਆਪਣੇ ਦਾਸ ਬਣਾ ਕੇ ਰੱਖਦਾ ਹੈ, ਆਪਣੇ ਸੇਵਕ ਬਣਾ ਕੇ ਰੱਖਦਾ ਹੈ। ਹਰ 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 ਨਾਮ ਜੀਵਾਂ ਸੁਣ ਸੁਣੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਬਈ ਮੈਂ ਉਹਨਾਂ ਮਹਾਂਪੁਰਖਾਂ ਦੀ ਰਸਨਾ ਤੋਂ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੁਣ ਸੁਣ ਕੇ ਜੀ ਰਿਹਾ ਹਾਂ। ਜਦੋਂ ਮਹਾਂਪੁਰਖ ਰਸਨਾ ਦੁਆਰਾ ਵਾਹਿਗੁਰੂ 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 ਉਚਾਰਨ ਕਰਦੇ ਹਨ, ਅਥਵਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਹਨ, ਤੇ ਉਹਨਾਂ ਦੇ ਕੋਲੋਂ ਨਾਮ ਸੁਣ ਸੁਣ ਕੇ ਮੈਂ ਵੀ ਜਿਉਂਦਾ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਰੱਖੈ ਆਪ ਦਇਆਲ ਕਰ ਦਾਸਾਂ ਆਪਣੇ। ਹਰ 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 ਨਾਮ ਜੀਵਾਂ ਸੁਣ ਸੁਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।